ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠੀ ਕੀਰਤਨ ਦਾ ਰੰਗ ਰਸ ਮਾਲੀ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬੂ ਜੀ ਨੇ ਜੋ ਆਪਣੇ ਆਤਮਿਕ ਅਨੁਭਵ ਵਿੱਚੋਂ ਅਲੱਗ ਅਲੱਗ ਵਿਸ਼ਿਆਂ ਉੱਪਰ 132 ਲੇਖ ਲਿਖੇ ਹਨ, ਉਹਨਾਂ ਵਿੱਚੋਂ ਅੱਜ 102 ਨੰਬਰ ਲੇਖ ਜੀਵਨ ਰੂਪ ਸਿਮਰਨ ਪ੍ਰਭ 13 ਭਾਗ ਦੂਜਾ ਆਪ ਜੀ ਨਾਲ ਸਾਂਝ ਕਰਨ ਲੱਗੇ ਹਾਂ। ਬੜੇ ਧਿਆਨ ਨਾਲ ਸੁਣੀਏ। ਜੀਵਨ ਰੂਪ ਸਿਮਰਨ ਪ੍ਰਭ 13 ਭਾਗ ਦੂਜਾ। 84 ਲੱਖ ਜੂਨਾਂ ਆਪਣੇ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਛੋਭ ਅਤੇ ਅਣਜਾਣੇ ਹੀ ਵਿਚਰ ਰਹੀਆਂ ਹਨ ਅਤੇ ਆਪਣੇ ਕਰਤੇ ਦੇ ਪਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਪਰ ਤ੍ਰੈਗੁਣੀ ਮਾਇਆ ਦੇ ਭਰਮ ਭਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ, ਜੀਵਨ ਦੀ ਬਾਬਤ ਦਰਸਾਉਣ, ਸਿਖਾਉਣ ਅਤੇ ਕਮਾਉਣ ਲਈ ਅਕਾਲ ਪੁਰਖ ਨੇ ਆਪਣੀਆਂ ਸੰਤਾਂ, ਭਗਤਾਂ, ਗੁਰੂਆਂ, ਅਵਤਾਰਾਂ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇ ਕੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਫਿਰ ਵੀ ਇਹ ਇਨਸਾਨ ਆਪਣੇ ਆਪੇ ਕਰਤੇ ਅਤੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁਖ ਹੋ ਰਿਹਾ ਹੈ। ਇਸੇ ਦੇ ਕਾਰਨਾਂ ਦੀ ਖੋਜ ਅਤੇ ਇਸ ਦੇ ਇਲਾਜ ਅਥਵਾ ਸੁਧਾਰ ਦੀ ਬਾਬਤ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਬਣ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਵਲਵਲੇ ਉਪਜਦੇ ਹਨ। ਵਲਵਲਿਆਂ ਦੀਆਂ ਸੂਖਮ ਖਿਆਲੀ ਉਡਾਰੀਆਂ ਨੂੰ ਕਵਿਤਾ ਕਿਹਾ ਜਾਂਦਾ ਹੈ। ਦਿਲਚਸਪੀ ਅਤੇ ਰੁਚੀ ਅਨੁਸਾਰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ, ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ, ਡੂੰਘੀਆਂ ਰੁਚੀਆਂ ਦੁਆਰਾ ਸੁਭਾਅ ਬਣਦਾ ਹੈ ਅਤੇ ਸੁਭਾਅ ਅਨੁਸਾਰ ਸਾਡਾ ਚਾਲ ਚਲਣ ਬਣਦਾ ਹੈ, ਚਾਲ ਚਲਣ ਅਨੁਸਾਰ ਸਾਡਾ ਜੀਵਨ ਬਣਦਾ ਹੈ, ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ, ਸ਼ਖਸੀਅਤ ਅਨੁਸਾਰ ਸਾਡੇ ਭਾਗ ਬਣਦੇ ਹਨ, ਸ਼ਖਸੀਅਤ ਅਨੁਸਾਰ ਸਾਡੇ ਉਦਾਲੇ ਵਾਤਾਵਰਣ ਬਣਦਾ ਹੈ, ਸ਼ਖਸੀਅਤ ਅਨੁਸਾਰ ਸਾਡੀ ਆਪਣੀ ਦੁਨੀਆ ਬਣਦੀ ਹੈ, ਸ਼ਖਸੀਅਤ ਅਨੁਸਾਰ ਸਾਡੇ ਜੀਵਨ ਦਾ ਲੋਕਾਂ 'ਤੇ ਅਸਰ ਹੁੰਦਾ ਹੈ, ਸ਼ਖਸੀਅਤ ਹੀ ਸਾਡੀ ਜੀਵਨ ਸੇਧ ਬਣ ਜਾਂਦੀ ਹੈ, ਸ਼ਖਸੀਅਤ ਦੀ ਅੰਤਸ਼ਕਰਨ ਵਿੱਚ ਧਸ ਵਸ ਜਾਂਦੀ ਹੈ, ਇਸੇ ਅੰਤਸ਼ਕਰਨ ਅਨੁਸਾਰ ਹੀ ਸਾਡੇ ਅਗਲੇ ਜਨਮਾਂ ਦੀ ਸੇਧ ਬਣਦੀ ਹੈ। ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਸਾਡੇ ਕਰਮਾਂ, ਆਦਤਾਂ, ਸੁਭਾਅ, ਜੀਵਨ, ਅੰਤਸ਼ਕਰਨ, ਭਾਗ ਆਦਿ ਸਭ ਕੁਛ ਸਾਡੇ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਹਨ। ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਨਹਿਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸਰੀ ਔਗੁਣ ਉਪਜਦੇ ਹਨ ਅਤੇ ਲੱਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ ਵਿੱਚ ਹੋਮੇ ਵੇੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ, ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਤੇ ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਮੰਨੀ ਬੈਠੇ ਹਾਂ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਲੋੜ ਹੈ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਤੇ ਮਲੀਨ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਤੇ ਨਤੀਜੇ ਭੁਗਤਦੇ ਰਹਾਂਗੇ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਖ ਕਾਰਨ ਸਾਡੇ ਖਿਆਲ ਹੀ ਹਨ। ਇਸ ਲਈ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਸਾਡੇ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਤੇ ਸੰਗਤ ਅਸਰ ਪੈਂਦਾ ਹੈ। ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਤੇ ਸੰਗਤ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੋ ਪੁਰਾਣੀ ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਦੈਵੀ ਗੁਣਾਂ ਦੀ ਪਿਉਂਦ ਚਾੜਨ ਦੀ ਲੋੜ ਹੈ, ਜਿਸ ਨਾਲ ਸਾਡੇ ਕਰਮਾਂ ਦੇ ਨਤੀਜੇ ਜਾਂ ਫਲ ਚੰਗੇ ਹੋ ਸਕਦੇ ਹਨ। ਸਾਡਾ ਜੀਵਨ ਚੰਗੇਰਾ ਉਚੇਰਾ ਸੁਨਿਹਰਾ ਸੁਖਦਾਈ ਤੇ ਕਲਿਆਣਕਾਰੀ ਹੋ ਸਕਦਾ ਹੈ। ਪਰ ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰੂ ਪਿਆਰੇ ਮਹਾਂਪੁਰਖਾਂ ਦੀ ਸੰਗਤ ਨਾਲ ਹੀ ਚੜ ਸਕਦੀ ਹੈ। ਸਾਧ ਸੰਗਤ ਅਤੇ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਵੇਗਾ। ਅਸੀਂ ਨੀਵੇਂ ਖਿਆਲਾਂ ਅਤੇ ਨੀਵੇਂ ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦੀ ਥਾਂ ਉਚੇਰੇ ਚੰਗੇਰੇ ਸੁਨਹਿਰੇ ਨਿਰਮਲ ਦੈਵੀ ਆਤਮਿਕ ਖਿਆਲਾਂ ਦਾ ਅਭਿਆਸ ਹੋਵੇਗਾ। 84 ਲੱਖ ਜੂਨਾਂ ਅਤੇ ਇਹਨਾਂ ਦੇ ਸਿਰਤਾਜ ਇਨਸਾਨ ਦੀਆਂ ਜੀਵਨੀਆਂ ਦੇ ਕੁਝ ਪੱਖਾਂ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਪਹਿਲਾ, ਹੋਰ ਜੂਨਾਂ ਅਣਜਾਣੇ ਹੀ ਪਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ, ਪਰ ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਮੁਖ ਹੋ ਕੇ ਆਪਣੇ ਹੀ ਪਾਣੇ ਵਿੱਚ ਮਨਮਰਜ਼ੀ ਦਾ ਜੀਵਨ ਭੋਗਦਾ ਹੈ। ਹੋਰ ਜੂਨਾਂ ਆਪਣੇ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਹੋ ਕੇ ਸਬਰ ਸਬੂਰੀ ਵਿੱਚ ਖੁਸ਼ ਹਨ। ਇਨਸਾਨ ਕੁਦਰਤ ਦੀਆਂ ਬੇਅੰਤ ਦਾਤਾਂ ਨੂੰ ਵਰਤਦਾ ਹੋਇਆ ਵੀ ਅਸੰਤੁਸ਼ਟ ਹੈ, ਨਾ ਸ਼ੁਕਰਾ ਹੈ, ਅਕਿਰਤ ਗਣ ਅਤੇ ਦੁਖੀ ਹੁੰਦਾ ਰਹਿੰਦਾ ਹੈ। ਹੋਰ ਜੂਨਾਂ ਵੈਰ ਵਿਰੋਧ ਕਿਸੇ ਦਾਇਰੇ ਵਿੱਚ ਸੀਮਤ ਹੈ। ਇਨਸਾਨ ਵੈਰ ਵਿਰੋਧ ਈਰਖਾ ਦੁਐਤ ਅਤੇ ਸਾੜਾ ਇਤਨਾ ਵਧਾ ਲਿਆ ਹੈ ਕਿ ਖਿੱਚੋ ਤਾਂ ਨਫ਼ਰਤ ਆਪਾਤਾਪੀ ਲੜਾਈਆਂ ਝਗੜੇ ਨਾਲ ਸੰਸਾਰ ਵਿੱਚ ਭੜਥੂ ਮਚਾ ਛੱਡਿਆ ਹੈ। ਹੋਰ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲਭ ਲੋਭ ਨਹੀਂ ਕਰਦੀਆਂ। ਇਨਸਾਨ ਸਭ ਕੁਝ ਹੁੰਦਿਆਂ ਹੋਇਆਂ ਵੀ ਲਭ ਲੋਭ ਵਿੱਚ ਹਲਕਾਏ ਫਿਰਦੇ ਹਨ। ਹੋਰ ਜੂਨਾਂ ਸੀਮਤ ਬੁੱਧੀ ਨਾਲ ਹੀ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਨਸਾਨ ਬੇਅੰਤ ਬੁੱਧੀ ਹੁੰਦਿਆਂ ਹੋਇਆਂ ਵੀ ਹਉਮੈ ਦੇ ਭਰਮ ਭੁਲਾਵੇ ਅਤੇ ਅਗਿਆਨਤਾ ਵਿੱਚ ਜੀਵਨ ਅਜਾਈ ਗਵਾ ਰਿਹਾ ਹੈ ਅਤੇ ਰਸਾਤਲ ਰੁੜਿਆ ਜਾ ਰਿਹਾ ਹੈ। ਹੋਰ ਜੂਨਾਂ ਭਾਣੇ ਵਿੱਚ ਰਹਿੰਦਿਆਂ ਹੋਇਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰ ਸਕਦੀਆਂ। ਇਨਸਾਨ ਤੀਖਣ ਬੁੱਧੀ ਅਤੇ ਸੂਝ ਬੂਝ ਦੇ ਹੁੰਦਿਆਂ ਹੋਇਆਂ ਵੀ ਕੂੜ ਫਰੇ ਬੇਈਮਾਨੀ ਲੁੱਟ ਕਸੁੱਟ ਪਖੰਡ ਜ਼ੁਲਮ ਦੁਆਰਾ ਪਸ਼ੂਆਂ ਤੋਂ ਵੀ ਨੀਵਾਂ ਅਤੇ ਗਿਲਾਨੀ ਵਾਲਾ ਜੀਵਨ ਭੋਗਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਹੋਰ ਜੂਨਾਂ ਆਪੋ ਆਪਣੇ ਨਾਲ ਲੈ ਕੇ ਗੁੱਝੇ ਧਰਮ ਨੂੰ ਸਹਿ ਸੁਭਾਏ ਅਛੋਪ ਹੀ ਜਾਨਦਾਰੀ ਨਾਲ ਕਮਾ ਰਹੀਆਂ ਹਨ। ਇਨਸਾਨ ਅਨੇਕਾਂ ਕਿਸਮ ਦੇ ਧਰਮ ਕਰਮ ਗਿਆਨ ਧਿਆਨ ਬਾਣੀਆਂ ਅਤੇ ਯੋਗ ਸਾਧਨਾਵਾਂ ਦੇ ਹੁੰਦਿਆਂ ਵੀ ਇਲਾਹੀ ਤੱਤ ਰੂਪ ਆਤਮਿਕ ਧਰਮ ਨਾਮ ਤੋਂ ਵਾਂਝਾ ਜਾ ਰਿਹਾ ਹੈ। ਹੋਰ ਜੂਨਾਂ ਧੁਰੋਂ ਨਾਲ ਲੈ ਕੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ ਅਤੇ ਇਹਨਾਂ ਨੂੰ ਆਪਣੀ ਜੀਵਨ ਸੇਧ ਜਾਂ ਧਰਮ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਇਨਸਾਨ ਵਾਤਾਵਰਣ ਅਤੇ ਸੰਗਤ ਅਨੁਸਾਰ ਆਪੋ ਆਪਣੇ ਨਿਸ਼ਚੇ ਅਤੇ ਧਰਮ ਘੜੇ ਹੋਏ ਹਨ ਜੋ ਕਿ ਮਾਨਸਿਕ ਰੁਚੀ ਅਤੇ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਰ ਜੂਨਾਂ ਜਿਉਂਦਿਆਂ ਇਨਸਾਨ ਦੀ ਸੇਵਾ ਕਰਦੀਆਂ ਹਨ ਅਤੇ ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਪਸ਼ੂ ਮਰੇ ਦਸ ਕਾਸ ਸਵਾਰੇ ਪਰ ਇਨਸਾਨ ਨਰੂ ਮਰੇ ਨਰ ਕਾਮਨਾ। ਹੋਰ ਜੂਨਾਂ ਪਾਣੀ ਵਿੱਚ ਵਿਚਰਦੀਆਂ ਹੋਈਆਂ ਜੀਵਨ ਦੀਆਂ ਅਨੇਕ ਪੌੜੀਆਂ ਉਤਾਂਹ ਵੱਲ ਚੜ ਸਕ ਜਾਂਦੀਆਂ ਹਨ ਪਰ ਇਨਸਾਨ ਪੌੜੀ ਦੇ ਸਿਖਰ ਤੇ ਪੁੱਜ ਕੇ ਨੀਵੀਆਂ ਕਰਮਾਂ ਦੁਆਰਾ ਹੇਠਾਂ ਨੂੰ ਉਤਰਨ ਦਾ ਭਾਗੀ ਬਣਦਾ ਹੈ। ਆਮ ਜਨਤਾ ਨੂੰ ਤਾਂ ਪਤਾ ਹੀ ਨਹੀਂ ਕਿ ਜੀਵਨ ਕੀ ਹੈ, ਉਹ ਕੈਸਾ ਜੀਵਨ ਬਿਤਾ ਰਹੇ ਹਨ, ਉਹਨਾਂ ਦੇ ਪਰਵਿਰਤ ਜੀਵਨ ਵਿੱਚ ਕੀ ਨੁਕਸ ਹਨ, ਕੋਈ ਇਦੋਂ ਉੱਚਾ ਤੇ ਚੰਗੇਰਾ ਜੀਵਨ ਹੋਰ ਵੀ ਜੀਵਨ ਹੈ, ਐਸੇ ਉਚੇਰੇ ਤੇ ਚੰਗੇਰੇ ਜੀਵਨ ਦੀ ਕੀ ਜੀਵਨ ਸੇਧ ਹੈ, ਉਚੇਰੇ ਜੀਵਨ ਲਈ ਕੀ ਸਾਧਨ ਹਨ। ਆਮ ਜਨਤਾ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁਣ ਦੇ ਵਾਤਾਵਰਣ ਵਿੱਚ ਇਤਨੀ ਗਲਤਾਨ ਤੇ ਮਦਹੋਸ਼ ਹੋ ਗਈ ਹੈ ਕਿ ਉਸਨੂੰ ਕਿਸੇ ਚੰਗੇਰੇ ਜੀਵਨ ਦੇਖ ਕੇ ਵੀ ਆਪਣੇ ਜੀਵਨ ਨੂੰ ਉਚੇਰਾ ਤੇ ਚੰਗੇਰਾ ਬਣਾਉਣ ਦਾ ਕੋਈ ਉਤਸ਼ਾਹ ਉਮਾ ਸਾਹਸ ਦਾ ਉੱਦਮ ਨਹੀਂ ਉਪਜਦਾ। ਉਹ ਆਪਣੀਆਂ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਆਪਣੇ ਪੁਰਾਣੇ ਜੀਵਨ ਵੇਗ ਵਿੱਚ ਹੀ ਅਵੇਸਲੇ ਅਤੇ ਬੇਪਰਵਾਹ ਹੋ ਕੇ ਰੁੜੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਰੋਸੇ, ਗਿੱਲੇ, ਈਰਖਾ, ਦੁਐਤ, ਵੈਰ, ਵਿਰੋਧ, ਲੜਾਈਆਂ, ਝਗੜਿਆਂ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਕੇ ਦੁਖੀ ਹੋ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਕਿਸਮਾਂ ਦੇ ਨਸ਼ਿਆਂ ਦੀ ਆਦਤ ਪਾ ਕੇ ਆਪਣਾ ਸਰੀਰਕ ਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਨ। ਅੱਜ ਕੱਲ੍ਹ ਤਾਂ ਸਾਡਾ ਜੀਵਨ ਇਤਨਾ ਮਲੀਨ ਹੋ ਗਿਆ ਹੈ ਕਿ ਅਸੀਂ ਆਪਣੇ ਉਦਾਲੇ ਪੁਦਾਲੇ ਦਾ ਵਾਤਾਵਰਣ ਅਤੇ ਵਾਯੂ ਮੰਡਲ ਅਤਿਅੰਤ ਗੰਧਲਾ ਕਰ ਦਿੱਤਾ ਹੈ, ਜਿਸ ਵਿੱਚ ਖੁਦਗਰਜੀ, ਨਫ਼ਰਤ, ਵੈਰ ਵਿਰੋਧ, ਈਰਖਾ ਦੁਐਤ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ ਅਤੇ ਮਾਇਕੀ ਗਿਲਾਨੀ ਦੀ ਬਦਬੂ ਨਾਲ ਭੜਥੂ ਪਿਆ ਹੋਇਆ ਹੈ। ਐਸੀ ਗਿਆਨੀ ਗਿਆਨੀ ਵਾਲੀ ਹਾਲਤ ਵਿੱਚ ਐਸੀ ਗਿਲਾਨੀ ਵਾਲੀ ਹਾਲਤ ਵਿੱਚ ਗੁਰੂਆਂ, ਮਹਾਂਪੁਰਖਾਂ ਤੇ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਉਦੇਸ਼ ਛਿੱਕੇ ਤੇ ਟੰਗ ਛੱਡੇ ਹਨ ਅਤੇ ਧਰਮ ਇੱਕ ਤਰ੍ਹਾਂ ਦਾ ਬਾਹਰਲਾ ਦਿਖਾਵਾ ਤੇ ਪਖੰਡੀ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਅਸੀਂ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਿਲਾਨੀ ਦੀ ਮਾਰ ਤੋਂ ਨਹੀਂ ਬਚ ਸਕੇ। ਜਦ ਸਾਡੇ ਅਖੌਤੀ ਧਾਰਮਿਕ ਆਗੂ ਹੀ ਇਸ ਦੀਰਘ ਮਾਇਕੀ ਗਿਲਾਨੀ ਦਾ ਜ਼ਬਰਦਸਤ ਲਪੇਟ ਵਿੱਚ ਆ ਗਏ ਹਨ ਤਾਂ ਜਨਤਾ ਨੂੰ ਕੌਣ ਸੁਧਾਰੇ। ਇਸ ਮਾਇਕੀ ਗਿਲਾਨੀ ਦਾ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਵੇ ਹਾਰਿਆ, ਲੱਖ ਚੁਰਾਸੀ ਭਰਮਤੇ ਭਰਮਤੇ ਦੁਲਬ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੋ ਉਰਜਾਇਓ, ਵਿਖੀ ਦਿਨ ਰਹਿਣ ਇਹ ਵੀ ਗੁਦਾਰੇ, ਗੋਬਿੰਦ ਨਾ ਭਜੇ ਅੰਗ ਮੁਦਮਾਤਾ ਜਨਮ ਜੂਏ ਜੋ ਹਾਰੇ, ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਧਾਰ, ਤ੍ਰਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ। ਸੋ ਇਸ ਮਾਇਕੀ ਗਿਲਾਨੀ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੇ, ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਨਾ। ਕਹਾ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੈ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ। ਸੋ ਸਮੁੰਦਰ ਵਿੱਚੋਂ ਪਾਣੀ ਉੱਡ ਕੇ ਭਾਫ, ਬੱਦਲ, ਬਰਫ, ਗੜੇ, ਮੀਂਹ, ਨਾਲੇ, ਨਦੀਆਂ, ਦਰਿਆ, ਟੋਏ, ਤਲਾ ਆਦਿ ਅਨੇਕਾਂ ਰੂਪ ਧਾਰਦਾ ਹੋਇਆ ਆਪਣੇ ਸੋਮੇ ਸਮੁੰਦਰ ਵਿੱਚ ਮੁੜ ਆਸਮਾਉਂਦਾ ਹੈ। ਪਾਣੀ ਦੇ ਅਨੇਕ ਰੂਪ ਉਸਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ, ਜਿਹਾ ਕਿ ਗਰਮੀ ਦੀ ਸੰਗਤ ਨਾਲ ਭਾਫ, ਠੰਡ ਦੀ ਸੰਗਤ ਨਾਲ ਬੱਦਲ, ਫਿਰ ਗਰਮੀ ਦੇ ਅਸਰ ਨਾਲ ਮੀਂਹ। ਸੋ ਮੀਂਹ ਤੋਂ ਧਰਤੀ ਦੀ ਹਾਲਤ ਅਨੁਸਾਰ ਟੋਏ, ਤਲਾਅ, ਨਾਲੇ, ਨਦੀਆਂ, ਦਰਿਆਵਾਂ ਦੇ ਸਰੂਪ ਬਣਦੇ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਰੂਪ ਧਾਰੇ, ਪਰ ਉਸਦੇ ਅੰਤਰ ਆਤਮੇ ਇੱਕੋ ਜੀਵਨ ਰੋਂ ਹੀ ਚੱਲਦੀ ਰਹੀ ਅਤੇ ਅਨੇਕਾਂ ਸ਼ਕਲਾਂ, ਰੇਖਾਂ, ਰੰਗਾਂ, ਨਾਵਾਂ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੁੰਦੇ ਰਹੇ ਅਤੇ ਆਪਣੇ ਸ਼ੋ ਸਾਗਰ ਨੂੰ ਮਿਲਣ ਦੀ ਖਿੱਚ ਲਗਾਤਾਰ ਬੜੀ ਰਹੀ। ਇਸੇ ਤਰ੍ਹਾਂ ਪਾਣੀ ਵਿੱਚ ਜੋ ਚੀਜ਼ ਪਾਉਂਦੇ ਹਾਂ ਉਸਦੀ ਰੰਗਤ, ਬੋ ਅਤੇ ਸਵਾਦ ਦਾ ਅਸਰ ਲੈਂਦਾ ਹੈ ਅਤੇ ਭਾਂਤ ਭਾਂਤ ਦਾ ਮਿਲਗੋਬਾ ਬਣਦਾ ਹੈ। ਭਾਵੇਂ ਘੋਲੂਆ ਹਰ ਚੀਜ਼ ਦੀ ਰਲਾਵਟ ਨਾਲ ਬਦਲਦਾ ਰਹਿੰਦਾ ਹੈ, ਜਿਸ ਤਰ੍ਹਾਂ ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈਆਂ ਆਦਿ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ, ਨਾਵਾਂ ਹੇਠ ਪ੍ਰਵਿਰਤ ਹੁੰਦਾ ਹੈ। ਪਰ ਇਹਨਾਂ ਅਨੇਕਾਂ ਜੀਵਨ ਰੂਪ ਵਿੱਚ ਪਾਣੀ ਦੀ ਹੋਂਦ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਪਾਣੀ ਦੀ ਹੋਂਦ ਤਾਂ ਇੱਕੋ ਹੀ ਹੈ, ਪਰ ਉਸਦੇ ਅਨੇਕ ਸਰੂਪ ਰਲਾਵਟ ਅਤੇ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਐਨ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰੋਂ ਅਥਵਾ ਜੋਤ ਤਾਂ ਇੱਕੋ ਹੀ ਸਰਬ ਰਹੀ ਭਰਪੂਰ ਹੈ, ਪਰ ਜੀਵ ਦੇ ਮਨ ਦਾ ਜੀਵਨ ਸਰੂਪ ਉਸਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਦੂਜੇ ਲਫਜ਼ਾਂ ਵਿੱਚ ਅੰਦਰਲੇ ਪੁਰਾਣੇ ਅੰਤਿਸ਼ਕਰਨ ਅਤੇ ਬਾਹਰਲੇ ਵਾਤਾਵਰਣ ਦੀ ਸੰਗਤ ਦੀ ਰੰਗਤ ਅਨੁਸਾਰ ਅਸਰ ਲੈ ਕੇ ਜੀਵਨ ਬਣਦਾ ਹੈ ਅਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਦ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਵੇ ਅਥਵਾ ਪੱਕਾ ਰੰਗ ਚੜ੍ਹ ਜਾਵੇ ਤਾਂ ਉਹ ਰੰਗਤ ਹੀ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਇਹ ਰੰਗਤ ਜੀਵਨ ਵਿੱਚ ਤਸ ਵਸ ਰਸ ਕੇ ਅਥਵਾ ਦ੍ਰਿੜ ਹੋ ਕੇ ਸਾਡਾ ਜੀਵਨ ਆਧਾਰ, ਜੀਵਨ ਸੇਧ, ਜੀਵਨ ਮਾਰਗ, ਜੀਵਨ ਰੂਪ, ਜੀਵਨ ਪਦ, ਜੀਵਨ ਹੀ ਬਣ ਜਾਂਦੀ ਹੈ। ਉਦਾਹਰਣ ਵਜੋਂ ਅਮਲੀ ਦਾ ਨਸ਼ਾ ਹੀ ਉਸਦਾ ਜੀਵਨ ਆਧਾਰ ਬਣ ਜਾਂਦਾ ਹੈ ਅਤੇ ਅੰਤ ਨੂੰ ਉਹ ਅਮਲ ਹੀ ਉਸਦਾ ਜੀਵਨ ਰੂਪ ਬਣ ਜਾਂਦਾ ਹੈ। ਉਸਦੇ ਬੋਲ, ਉਸਦੀ ਹਰਕਤ, ਸੋਚਣੀ ਅਥਵਾ ਜੀਵਨ ਦੇ ਹਰ ਪੱਖ ਰਾਹੀਂ ਸਹਿਜ ਸੁਭਾਏ ਅਣਜਾਣੇ ਹੀ ਉਸਦੇ ਅਮਲ ਦੀ ਰੰਗਤ ਦਾ ਪ੍ਰਕਾਸ਼ ਅਤੇ ਪ੍ਰਗਟਾਵਾ ਹੁੰਦਾ ਹੈ। ਇਹ ਉਦਾਹਰਣ ਸਰੀਰਕ ਅਮਲ ਦੇ ਅਸਰ ਦਾ ਬਿਆਨ ਹੈ। ਇਸੇ ਤਰ੍ਹਾਂ ਮਾਨਸਿਕ ਅਤੇ ਆਤਮਿਕ ਰੰਗਤ ਜਾਂ ਅਮਲ ਦਾ ਵੀ ਅਤ ਸੂਖਮ, ਗੁੱਝਾ ਅਤੇ ਡੂੰਘਾ ਅਸਰ ਜੀਵ ਦੇ ਜੀਵਨ 'ਤੇ ਪੈਂਦਾ ਹੈ। ਸੋ ਮਾਨਸਿਕ ਖਿਆਲਾਂ ਦੀ ਰੰਗਤ ਦੇ ਅਸਰਾਂ ਦੀ ਬਾਬਤ ਖੋਲ੍ਹ ਕੇ ਪਿੱਛੇ ਵਿਚਾਰ ਕੀਤਾ ਜਾ ਚੁੱਕਿਆ ਹੈ ਕਿ ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਅਤੇ ਸੰਗਤ ਦਾ ਅਸਰ ਲੈਂਦਾ ਹੈ ਅਤੇ ਆਪਣੇ ਖਿਆਲਾਂ ਅਨੁਸਾਰ ਕਰਮਾਂ ਦਾ ਅਭਿਆਸ ਕਰਦਿਆਂ ਹੋਇਆ ਆਪਣੇ ਮਨ ਦੇ ਖਿਆਲਾਂ ਦਾ ਘੋਲੂਆ ਬਦਲਦਾ ਰਹਿੰਦਾ ਹੈ ਅਤੇ ਆਪਣੀ ਰੰਗਤ ਨੂੰ ਦ੍ਰਿੜ ਕਰਦਾ ਹੋਇਆ ਆਪਣੇ ਅੰਤਸ਼ਕਰਨ ਵਿੱਚ ਉਤਾਰ ਲੈਂਦਾ ਹੈ। ਜੀਵ ਆਪਣੇ ਰੋਜ਼ਾਨਾ ਦੇ ਖਿਆਲਾਂ, ਸੋਚਣੀ ਅਤੇ ਕਰਮਾਂ ਦੁਆਰਾ ਕਰਮਬੱਧ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇਸ ਤਰ੍ਹਾਂ ਜੀਵ ਦੀ ਮਾਇਕੀ ਰੰਗਤ ਹੀ ਉਸਦਾ ਜੀਵਨ ਆਧਾਰ ਅਥਵਾ ਜੀਵਨ ਰੂਪ ਬਣ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਦਾ ਜੋ ਰੋੜ ਹੈ, ਪੁੱਠਾ ਗੇੜ, ਖਿਆਲੀ ਵੇਗ, ਆਦਤਾਂ, ਸੁਭਾਅ, ਆਚਰਣ ਇਤਨਾ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ ਵੀ, ਮਹਿਸੂਸ ਕਰਦੇ ਹੋਏ ਵੀ, ਸਮਝਦੇ ਹੋਏ, ਇੱਛਾ ਕਰਦੇ ਹੋਏ, ਉੱਦਮ ਕਰਦੇ ਹੋਏ ਵੀ ਆਪਣੀ ਪੁਰਾਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ ਮੁੜ ਕੇ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹੈ। ਬਲਕਿ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਇਤਨਾ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਸ ਤੋਂ ਬਾਹਰ ਵੱਲ ਤੱਕਣ, ਸੋਚਣ ਅਤੇ ਨਿਕਲਣ ਦੀ ਫੁਰਸਤ ਹੀ ਨਹੀਂ ਮਿਲਦੀ। ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦਨਾ ਹੈ, ਮਦ ਮਾਇਆ ਕੇ ਭਇਓ ਪਾਵਰੋ ਹਰ ਜਸ ਨੈ ਉਚਰੇ, ਕਰ ਪਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਭਰੇ, ਸਵਾਨ ਪੂਜਿਓ ਹੋਇਓ ਨਾ ਸੂਧੋ ਕਿ ਹੁਣ ਕਾਂਤਰੇ। ਸੋ ਸਾਡੀ ਇਸ ਬੇਵਸੀ ਜਾਂ ਮਜਬੂਰੀ ਦਾ ਸਬੂਤ ਇਹ ਹੈ ਕਿ ਬਾਵਜੂਦ ਅਨੇਕਾਂ ਧਰਮਾਂ, ਧਰਮ ਸਥਾਨਾਂ, ਧਰਮ ਗ੍ਰੰਥਾਂ, ਗਿਆਨ, ਫਿਲਾਸਫੀਆਂ, ਪਾਠ, ਪੂਜਾ, ਕਰਮ ਕਾਂਡਾਂ, ਯੋਗ ਸਾਧਨਾਵਾਂ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਚੰਗੇਰਾ ਹੋਣ ਦੀ ਬਜਾਏ ਨਿਗੜਦਾ ਜਾ ਰਿਹਾ ਹੈ। ਇਸੇ ਲਈ ਗੁਰਬਾਣੀ ਨੇ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਹਤਾਂ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਸਾਧਨ ਸਾਧ ਸੰਗਤ ਅਤੇ ਸਤਸੰਗਤ ਹੀ ਦੱਸਿਆ ਹੈ। ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ। ਇੱਥੇ ਨਿਰਣੇ ਕਰਨ ਵਾਲਾ ਨੁਕਤਾ ਇਹ ਹੈ ਕਿ ਗੁਰਬਾਣੀ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ। ਇਸਦਾ ਮਤਲਬ ਇਹ ਹੈ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ, ਸਾਧ ਅਥਵਾ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਲਾਭਦਾਇਕ ਅਤੇ ਕਲਿਆਣਕਾਰੀ ਹੋ ਸਕਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਅਤੇ ਤਾਕੀਦ ਹੁਕਮ ਕੀਤਾ ਗਿਆ ਹੈ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਸਫਲ ਜਨਮ ਤਿਸ ਕਾ ਜਗ ਬੀਤਰ, ਸਾਧ ਸੰਗ ਨਾਉ ਜਾਪੇ। ਅਸਲ ਵਿੱਚ ਸਾਰੀ ਕਾਇਨਾਤ ਵਿੱਚ ਇੱਕੋ ਆਤਮਿਕ ਜੀਵਨ ਰੋਂ ਹੀ ਵਰਤ ਰਹੀ ਹੈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਸ਼ਬਦ ਦੀਪਕ ਵਰਤੇ ਤੈ ਲੋਏ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਫੁੱਲ ਦੀ ਮਹਿਕ, ਰੰਗਤ, ਸੁਹੱਪਣਤਾ, ਕੋਮਲਤਾ, ਮਿਠਾਸ, ਜੋਬਨ ਅਤੇ ਮੁਰਝਾਉਣ ਦਾ ਹੀ ਇੱਕੋ ਜੀਵਨ ਰੋਂ ਹੀ ਵਰਤ ਰਹੀ ਹੈ। ਇਹੋ ਜੀਵਨ ਰੋਂ ਸਦੀਵੀ, ਲਗਾਤਾਰ, ਇਕਸਾਰ, ਸਹਿਜੇ, ਚੁੱਪ ਕੀਤੇ, ਗੁਪਤੋ ਗੁਪਤੀ ਸਾਰੀ ਕਾਇਨਾਤ ਵਿੱਚ ਅਛੋਪੀ ਵਰਤ ਰਹੀ ਹੈ ਅਤੇ ਇਹ ਜੀਵਨ ਰੋਂ ਸਾਰਿਆਂ ਜੀਵਾਂ ਨੂੰ ਜੀਦਾਨ, ਜੀਵਨ ਪਦਵੀ, ਜੀਵਨ ਰੂਪ, ਜੀਵਨ ਬਖਸ਼ਦੀ ਰਹਿੰਦੀ ਹੈ। ਇਸ ਜੀਦਾਨ ਅਤੇ ਜੀਵਨ ਪਦ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭੋਗਿਆ ਜੀਵਨ ਪਦਵੀ ਪਾਏ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਨਾਮ ਨਾ ਬਿਸਰੇ ਤਬ ਜੀਵਨ ਪਾਈਏ, ਬਿਨਤੀ ਨਾਨਕ ਏ ਸਾਰੇ। ਸੋ ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਮਾਇਕੀ ਜੀਵਨ ਨੂੰ ਦੈਵੀ ਜੀਵਨ ਵਿੱਚ ਬਦਲਣ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੇ ਹੀ ਸਾਧਨ ਦੱਸੇ ਗਏ ਹਨ। ਸਾਧ ਸੰਗਤ ਦੀ ਬਾਬਤ ਤਾਂ ਪਿੱਛੇ ਵਿਚਾਰ ਵਿਸਥਾਰ ਨਾਲ ਦੱਸਿਆ ਜਾ ਚੁੱਕਾ ਹੈ। ਤੋ ਸਿਮਰਨ ਦਾ ਅਰਥ ਹੈ ਸਿਮਰਤੀ ਅਥਵਾ ਯਾਦ ਵਿੱਚ ਲਿਆਉਣਾ, ਯਾਦ ਕਰਨਾ ਅਤੇ ਮੁੜ ਮੁੜ ਯਾਦ ਕਰਨਾ। ਪਹਿਲਾਂ ਰਸਨਾ ਨਾਲ ਨਾਮ ਅਥਵਾ ਗੁਰਮੰਤਰ ਜਪੀਦਾ ਹੈ, ਫਿਰ ਸਹਿਜੇ ਸਹਿਜੇ ਸਾਧ ਸੰਗਤ ਦੀ ਸਹਾਇਤਾ ਅਤੇ ਅਭਿਆਸ ਨਾਲ ਮਨ ਸਿਮਰਨ ਵਿੱਚ ਟਿਕਣ ਲੱਗ ਪੈਂਦਾ ਹੈ ਕਿ ਅਕਹਿ ਸ਼ਾਂਤੀ, ਸੁੱਖ, ਪਿਆਰ, ਰਸ ਆਦਿ ਪ੍ਰਤੀਤ ਹੋਣ ਲੱਗ ਜਾਂਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਤਨ ਮਨ ਅੰਤਸ਼ਕਰਨ ਰੋਮ ਰੋਮ ਵਿੱਚ ਗੁਰਮੰਤਰ ਡੂੰਘਾ ਤਸ ਵਸ ਰਸ ਕੇ ਦਿੜ ਹੋ ਜਾਂਦਾ ਹੈ ਅਤੇ ਜੀਵ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੋ। ਸੋ ਇਸ ਉਤਮ ਉੱਚਮ ਉੱਚੀ ਸੂਚਮ ਸੂਚੀ ਆਤਮਿਕ ਅਵਸਥਾ ਵਿੱਚ ਅਥਵਾ ਦਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਦੀ ਚਾਹ ਹੁੰਦਾ ਹੈ ਕਿ ਜੀਵ ਇਸ ਪ੍ਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾਇਣ ਜਾ ਕੋ ਉਪਜੀ ਛੋਟ ਨਕਤ ਹੋ ਜਾਤਾ। ਬਿਸਰਤ ਨਾਹੇ ਮਨ ਤੇ ਹਰੀ ਅਬ ਇਹ ਪ੍ਰੀਤ ਮਹਾਪ੍ਰਬਲ ਬਈ ਆਨ ਵਿਖੇ ਜਰੀ। ਸੋ ਐਸੀ ਬਿਸਮਾਦੀ ਰਹੱਸਮਈ ਅਵਸਥਾ ਵਿੱਚ ਜੀਵ ਅੰਤਰ ਆਤਮੇ ਜੀਵਨ ਰੋ ਸ਼ਬਦ ਨਾਮ ਅਨਹਤੁਨੀ ਪ੍ਰੀਤ ਪ੍ਰੇਮ ਰਸ ਚਾਉ ਖੁਸ਼ੀ ਮਾਣਦਾ ਹੋਇਆ ਸਹਿ ਸਮਾਦ ਵਿੱਚ ਲੀਨ ਹੋ ਜਾਂਦਾ ਹੈ। ਅਕਾਲ ਪੁਰਖ ਇੱਕ ਹੈ ਅਤੇ ਉਸਦੀ ਜੋਤ ਹੁਕਮ ਸ਼ਬਦ ਨਾਮ ਧੁਨੀ ਪ੍ਰਕਾਸ਼ ਦੀ ਰਵਾਨਗੀ ਵੀ ਇੱਕ ਹੈ। ਇੱਕੋ ਜੀਵਨ ਰੋ ਜੀਵਨ ਡੋਰੀ ਪਿਰਮ ਖੇਲ ਜੀਵਨ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਸਦੀਵੀ ਅਟੁੱਟ ਅਭੁੱਲ ਅਤੇ ਗੁਪਤੀ ਵਰਤ ਰਿਹਾ ਹੈ। ਇਸ ਜੀਵਨ ਰੋਣ ਦੀ ਸਹਿਚਾਲ ਦੀ ਇੱਕੋ ਧੜਕਣ ਹੈ, ਇੱਕੋ ਅਕਲਕਲਾ ਹੈ, ਇੱਕ ਸਾਰ ਰਵਾਨਗੀ ਹੈ, ਇੱਕੋ ਜੀਵਨ ਹੈ ਜਿਸ ਨੂੰ ਜੀਵਨ ਪਦਵੀ ਅਥਵਾ ਜੀਵਨ ਰੂਪ ਕਿਹਾ ਗਿਆ ਹੈ। ਜਦ ਗੁਰਮੁਖ ਜਨ ਇਸ ਬਿਜਮਾਦੀ ਅਵਸਥਾ ਨੂੰ ਮਾਣਦਾ ਹੈ ਤਾਂ ਉਸਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ। ਜਦ ਗੁਰਮੁਖ ਜਨ ਇਸ ਬਿਸਮਾਦੀ ਅਵਸਥਾ ਨੂੰ ਮਾਣਦਾ ਹੈ ਤਾਂ ਉਸਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਬਾਣੀ ਦੀ ਪੰਕਤੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮਾਣ ਰਿਹਾ ਹੁੰਦਾ ਹੈ। ਜਦ ਕਦੇ ਜੀਵ ਦਾ ਧਿਆਨ ਇਸ ਜੀਵਨ ਰੂਪ ਵਿੱਚ ਸਿਮਰਨ ਵਿੱਚੋਂ ਨਿਕਲਦਾ ਹੈ ਤਾਂ ਉਸਦੀ ਆਖਾਂ ਜੀਵਾਂ ਵਿਸਰੇ ਮਰ ਜਾਣ ਵਾਲੀ ਹਾਲਤ ਹੋ ਜਾਂਦੀ ਹੈ। ਜਿਵੇਂ ਉਦਾਹਰਣ ਹੈ, ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਸਿਰਫ ਰੰਗ ਬਿਰੰਗੇ ਕੌੜੇ ਮਿਲਗੋਬੇ ਦੀ ਹੁੰਦੀ ਹੈ ਜਿਸ ਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੀ ਹੁੰਦਾ ਹੈ। ਉਸੇ ਸ਼ਰਾਬ ਦੇ ਪੈਗ ਪੀਣ ਨਾਲ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਕੇ ਮੱਲੋ ਮੱਲੀ ਪ੍ਰਗਟ ਹੁੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸ਼ਰਾਬ ਦਾ ਪੈਗ ਸ਼ਰਾਬੀ ਦੇ ਅਸਰ ਜਾ ਕੇ ਸ਼ਰਾਬੀ ਦੇ ਅੰਦਰ ਜਾ ਕੇ ਸ਼ਕਤੀਮਾਨ ਅਤੇ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਸੇ ਦੇ ਸਰੂਰ ਦੇ ਅਸਰ ਹੇਠ ਸ਼ਰਾਬੀ ਦੀ ਹਰ ਹਰਕਤ ਅਦਾ ਬੋਲ ਤੱਕੜੀ ਵਤੀਰਾ ਸੋਚਣੀ ਫੈਸਲਾ ਇਹ ਸਭ ਕੁਝ ਬਦਲ ਜਾਂਦੇ ਹਨ। ਇਸ ਤਰ੍ਹਾਂ ਸਮਾਂ ਪਾ ਕੇ ਸ਼ਰਾਬੀ ਦਾ ਆਪਾ ਵੀ ਸ਼ਰਾਬ ਰੂਪ ਬਣ ਜਾਂਦਾ ਹੈ ਅਤੇ ਉਹ ਸ਼ਰਾਬੀ ਖਵਾਉਂਦਾ ਹੈ। ਇਸ ਤਰ੍ਹਾਂ ਸ਼ਰਾਬੀ ਉਸਦਾ ਜੀਵਨ ਹੈ, ਸਰੂਰ ਉਸਦਾ ਜੀਵਨ ਰੂਪ ਹੈ, ਸ਼ਰਾਬ ਅਤੇ ਸ਼ਰਾਬੀ ਇੱਕੋ ਰੂਪ ਬਣ ਜਾਂਦੇ ਹਨ। ਜੇਕਰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਸ਼ਰਾਬੀ ਨੂੰ ਟੋਟ ਆਉਂਦੀ ਹੈ ਅਤੇ ਉਸਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿਣ ਸੁੰਗ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਐਨ ਇਸੇ ਤਰ੍ਹਾਂ ਗੁਰਮੁਖ ਜਨ ਸਿਮਰਨ ਕਰਦਿਆਂ ਹੋਇਆ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੀ ਰੁਣ ਚੁਣ ਅਤੇ ਸਮਾਧੀ ਮਹਾਰਸ ਨੂੰ ਬੁੱਝਦੇ ਚੀਣਦੇ ਪਹਿਚਾਣਦੇ ਮਾਣਦੇ ਹੋਏ ਆਪ ਹੀ ਸ਼ਬਦ ਰੂਪ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਵਾਕ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਵਿਆਖਿਆ ਕਰਦੇ ਹਨ ਅਤੇ ਉਹ ਗੁਰਮਤ ਅਨੁਸਾਰ ਆਤਮਿਕ ਜੀਵਨ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਆਪਣੇ ਆਤਮਿਕ ਅਨੁਭਵ ਵਿੱਚੋਂ, ਇਹ ਮਹਾਂਪੁਰਖਾਂ ਦਾ ਆਪਾ ਹੈ, ਜਿਤਨੇ 132 ਲੇਖ ਹਨ ਅਲੱਗ ਅਲੱਗ ਵਿਸ਼ਿਆਂ ਉੱਪਰ, ਇਹ ਮਹਾਂਪੁਰਖਾਂ ਦੇ ਆਪੇ ਵਿੱਚੋਂ ਨਿਕਲੀਆਂ ਹਨ। ਸੋ ਆਪਾਂ ਇਹਨਾਂ ਲਿਖਤਾਂ ਨੂੰ ਵਾਰ ਵਾਰ ਪੜ੍ਹੀਏ, ਆਪ ਵੀ ਪੜ੍ਹੀਏ, ਦੂਜਿਆਂ ਨੂੰ ਪ੍ਰੇਰੀਏ, ਇਹਨਾਂ ਨੂੰ ਸੇਧ ਲੈ ਕੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।